ਇਸ ਕਰਕੇ ਤੁਸੀਂ ਕੋਈ ਵੀ ਵਿਅਕਤੀ ਇਹਦਾ ਪ੍ਰੈਕਟੀਕਲ ਕਰਕੇ ਦੇਖ ਲਓ ਜਿਹੜਾ ਇਹਦੇ 'ਤੇ ਯਕੀਨ ਕਰਦਾ। ਕੋਈ ਵੀ ਵਿਅਕਤੀ ਜਿਹੜਾ ਹੈ ਗੁਰਪ੍ਰਸਾਦ ਤੱਕ ਦੀਆਂ 32 ਮਾਲਾ ਰੋਜ਼ ਕਰਕੇ 125,000 ਕਰਕੇ ਦੇਖ ਲਓ, ਇਹਨੂੰ ਇਹ ਕਰਕੇ ਦੇਖ ਲਓ ਕੀ ਵਰਤਾਰਾ ਵਰਤਦਾ ਫਿਰ। ਅਤੇ ਫਿਰ ਉਦੋਂ ਬਾਅਦ ਦੱਸ ਦਿਓ ਵੀ ਸਾਡੇ ਨਾਲ ਤਾਂ ਆਹ ਹੋ ਗਿਆ, ਜੋ ਹੋਵੇਗਾ ਤੁਹਾਡੇ ਸਾਹਮਣੇ ਹੋਵੇਗਾ। ਅਤੇ ਨਾਨਕ ਹੋਸੀ ਵੀ ਸੱਚ ਤੱਕ ਅਭਿਆਸ ਕਰਕੇ ਵੀ ਦੇਖ ਲਿਓ ਵੀ ਕੀ ਵਰਤਾਰਾ ਵਰਤਦਾ ਫਿਰ। ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ, ਕਿਉਂਕਿ ਅਸਲੀਅਤ ਛੁਪਾਉਣ ਨੂੰ ਤਾਂ ਅਸੀਂ ਵੀ ਉਹਨਾਂ ਦੇ ਮਗਰ ਲੱਗ ਸਕਦੇ ਹਾਂ, ਹਾਂਜੀ ਠੀਕ ਹੈ ਠੀਕ ਹੈ ਸਾਰੀਆਂ ਗੱਲਾਂ ਮੰਨ ਸਕਦੇ ਹਾਂ, ਭਾਵੇਂ ਭਾਈ ਸਾਨੂੰ ਪਤਾ ਇਸ ਗੱਲ ਨੂੰ ਬਹੁਤ ਲੋਕ ਐਸਾ ਮਾੜਾ ਮੰਨਦੇ ਨੇ, ਇਹ ਨਹੀਂ ਸਾਡੇ ਨਾਲ ਰਲਦੇ। ਰਲਣ ਨੂੰ ਕੀ ਆ, ਆਪਣਾ ਕਿਹੜਾ ਕੋਈ ਜ਼ਮੀਨ ਦਾ ਰੌਲਾ, ਪਰ ਅਸਲੀਅਤ ਨੂੰ ਆਪਾਂ ਕਿਵੇਂ ਛੁਪਾ ਦਈਏ। ਨਾਨਕ ਹੋਸੀ ਵੀ ਸੱਚ ਤੱਕ ਹੀ ਸਾਰੇ ਬ੍ਰਹਮ ਗਿਆਨੀਆਂ ਕੋਲ ਮੈਂ ਖੁਦ ਜਾ ਕੇ ਪੁੱਛ ਕੇ ਦੇਖ ਲਿਆ। ਅਭਿਆਸੀਆਂ ਨੂੰ ਕਿਹਾ ਵੀ ਜਾਓ ਗੁਰੂ ਨਾਨਕ ਸਾਹਿਬ ਨੂੰ ਹੀ ਸਿੱਧਾ ਪੁੱਛ ਲਓ। ਗੁਰੂ ਨਾਨਕ ਸਾਹਿਬ ਨੂੰ ਵੀ ਪੁੱਛ ਲਿਆ, ਮਹਾਰਾਜ ਕਹਿੰਦੇ ਮੈਂ ਤਾਂ ਇੱਥੇ ਤੱਕ ਹੀ ਦਿੱਤਾ, ਉਹ ਤਾਂ ਮੈਨੂੰ ਮਿਲਿਆ ਸੀ, ਮੇਰੇ ਗੁਰੂ ਨੇ ਅਕਾਲ ਪੁਰਖ ਨੇ ਮੈਨੂੰ ਦਿੱਤਾ ਗੁਰਪ੍ਰਸਾਦ ਤੱਕ। ਸੋ ਅੱਜ ਵੀ ਜੇ ਆਪਾਂ ਇਹ ਸਾਰੀ ਅਸਲੀਅਤ ਨੂੰ ਮੈਂ ਵੀ ਛੁਪਾ ਕੇ ਬਹਿ ਜਾਵਾਂ ਵੀ ਚਲੋ ਮੈਨੂੰ ਕੀ ਲੋੜ ਹੈ, ਸਾਨੂੰ ਲੋੜ ਹੀ ਨਹੀਂ ਦੱਸਣ ਦੀ ਅਸਲੀਅਤ, ਤਾਂ ਫਿਰ ਅਸਲੀਅਤ ਸਾਰੀ ਛੁਪੀ ਦੀ ਛੁਪੀ ਰਹਿ ਜਾਵੇਗੀ। ਸੋ ਪ੍ਰੋਫੈਸਰ ਜੋਧ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਲੱਗੇ ਹੋਏ ਨੇ, ਉਹਨਾਂ ਦੀ ਇੱਕ ਰਾਏ ਬੜੀ ਵਧੀਆ ਸੀ ਸਾਡੇ ਲਈ, ਜਦੋਂ ਇੱਕ ਵਾਰ ਬੈਠੇ ਸੀ ਸਾਰੇ ਜਾਣੇ, ਉਹ ਕਹਿਣ ਲੱਗੇ ਵੱਧ ਬਾਣੀ ਪੜ੍ਹਨੀ ਚੰਗੀ ਹੁੰਦੀ ਹੈ। ਇਸ ਕਰਕੇ ਅੱਜ ਤਾਂ ਕਿਸੇ ਨੇ ਇਹ ਸਿੱਧ ਕਰਤਾ, ਬਾਈ ਚਾਂਸ ਕੋਈ ਉੱਚਾ ਵਿਦਵਾਨ ਨਾਨਕ ਹੋਸੀ ਵੀ ਸੱਚ ਤੱਕ ਕੱਲ੍ਹ ਨੂੰ ਸਿੱਧ ਕਰ ਦੇਵੇ ਅਤੇ ਸਾਰੇ ਵਿਦਵਾਨ ਮੰਨ ਵੀ ਲੈਣ ਹਾਂ ਬਈ ਠੀਕ ਹੈ। ਅਤੇ ਜਿਨ੍ਹਾਂ ਨੇ ਕਹਿੰਦੇ ਫਿਰ ਗੁਰਪ੍ਰਸਾਦ ਤੱਕ ਜਪਿਆ ਹੋਵੇਗਾ, ਉਹਨਾਂ ਨੂੰ ਕਿੰਨਾ ਪਛਤਾਵਾ ਹੋਵੇਗਾ ਵੀ ਸਾਨੂੰ ਤਾਂ ਭੰਬਲ ਭੂਸੇ 'ਚ ਪਾਈ ਰੱਖਿਆ ਇਹਨਾਂ ਨੇ, ਅਸਲੀਅਤ ਤਾਂ ਕੁਛ ਹੋਰ ਹੀ ਪ੍ਰਗਟ ਹੋ ਗਈ। ਇਸ ਕਰਕੇ ਅਸਲੀਅਤ ਤੱਕ ਜਦੋਂ ਪਹੁੰਚਾਂਗੇ, ਕਈ ਚੀਜ਼ਾਂ ਉਦੋਂ ਤੱਕ ਸਾਡੇ ਹੱਥੋਂ ਨਿਕਲ ਚੁੱਕੀਆਂ ਹੋਣਗੀਆਂ, ਫਿਰ ਉਹਨਾਂ ਚੀਜ਼ਾਂ ਦਾ ਲਾਭ ਨਹੀਂ ਹੋਣਾ ਆਪਾਂ ਨੂੰ। ਵੱਧ ਬਾਣੀ ਹਮੇਸ਼ਾ ਪੜ੍ਹੋ, ਘਟਾ ਕੇ ਨਾ ਕਦੇ ਪੜ੍ਹੋ।
ਸਵਈਆ ਬਹਿਰੂ ਤੁਨ ਪੂਰ ਗੰਭੀਰ ਪਨਾਈ ਤਜੀਏ ਕਿਰਤ ਕਉ ਵਿਦਤਾ ਬਹੁ ਜਾਈ।
ਫਿਰ ਅਕਾਲ ਪੁਰਖ ਦੀ ਗੰਭੀਰ ਧੁਨੀ ਹੋਈ, ਆਵਾਜ਼ ਬੜੀ ਮਿਠਾਸ ਵਾਲੀ, ਬੜੀ ਭਾਰੀ ਸੁੰਦਰ ਆਵਾਜ਼ ਅਕਾਲ ਪੁਰਖ ਨੇ ਬੋਲ ਕੇ ਗੁਰੂ ਨਾਨਕ ਦੇਵ ਜੀ ਨੂੰ ਬਚਨ ਕੀਤਾ, ਤਜੀਏ ਕਿਰਤ ਕੋ, ਹੁਣ ਆਹ ਜਿਹੜੇ ਕੰਮ ਕਾਰ ਕਰਦੇ ਹੋ ਸਭ ਬੰਦ ਕਰ ਦਿਓ, ਔਰ ਬਿਦਤਾਵ ਹੋ ਜਾਈ, ਇਹ ਮੰਤਰ ਸੰਸਾਰ ਦੇ ਅੰਦਰ ਜਾ ਕੇ ਤੁਸੀਂ ਹੁਣ ਪ੍ਰਗਟ ਕਰੋ।
ਪਰ ਬੰਧਨ ਕੋ ਕਰ ਫੇਰ ਮੁਰੇ ਦੁੱਖ ਦੁੰਦ ਮਿਟੈ ਜਿਹ ਕੇ ਦਰਸਾਈ।
ਸੋ ਇਸ ਤਰ੍ਹਾਂ ਚਰਨਾਂ ਕਮਲਾਂ ਦੇ ਉੱਤੇ ਮੱਥਾ ਟੇਕ ਕੇ ਫਿਰ ਮੁੜੇ, ਦੁੱਖ ਦੁੰਦ ਮਿਟੈ ਜਿਹ ਕੇ ਦਰਸਾਈ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਮਿਟ ਜਾਂਦੇ ਨੇ। ਕਿਉਂਕਿ ਵਾਹਿਗੁਰੂ ਜੀ ਨੇ ਇਹ ਵੀ ਕਿਰਪਾ ਕੀਤੀ ਕਿ ਗੁਰੂ ਹੋ ਕੇ ਗੁਰੂ ਨਾਨਕ ਦੇਵ ਜੀ ਨੂੰ ਮੰਤਰ ਦਿੱਤਾ। ਗੁਰੂ ਜੀ ਆਪ ਵੀ ਆਪਣੇ ਗੁਰੂ ਦਾ ਇਹੋ ਪਤਾ ਦਿੰਦੇ ਨੇ ਕਿ ਅਪਰਮ ਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਈ ਥਾਈਂ ਇਹ ਪ੍ਰਗਟ ਕੀਤਾ ਕਿ ਮੇਰਾ ਗੁਰੂ ਜੋ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਗੁਰੂ ਨਾਨਕ ਦੇਵ ਜੀ ਦਾ ਗੁਰੂ ਦਸਵੇਂ ਪਾਤਸ਼ਾਹ ਲਿਖਦੇ ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਇਸ ਕਰਕੇ ਮਹਾਰਾਜ ਨੇ ਇਹ ਜਿਤਨੇ ਵੀ ਬਚਨ ਕੀਤੇ ਹਨ, ਇਹ ਜੇ ਸ਼ੁਰੂ ਤੋਂ ਲੈ ਕੇ ਸੀ ਤਾਂ ਸੰਤ ਘਾਟ, ਸੋ ਸੁਲਤਾਨਪੁਰ ਸਾਹਿਬ ਜਿੱਥੇ ਆ ਹੁਣ ਮਹਾਰਾਜ ਪ੍ਰਗਟ ਹੋਣਗੇ, ਉੱਥੇ ਵੀ ਅੱਜ ਤੋਂ 20 ਸਾਲ ਪਹਿਲਾਂ ਵੀ ਦੇਖਿਆ ਸੀ, ਉੱਥੇ ਪੁਰਾਣਿਆਂ ਨੇ ਵੀ ਦੇਖਿਆ ਕਿ ਉੱਥੇ ਗੁਰੂ ਘਰ ਦੇ ਬਾਹਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਹੀ ਲਿਖਿਆ ਹੋਇਆ। ਹਰਿਮੰਦਰ ਸਾਹਿਬ ਦੇ ਮੂਹਰਲੇ ਪਾਸੇ ਉੱਪਰ ਜੇ ਪ੍ਰਚਲਿਤ ਸੀ ਤਾਂ ਲਿਖਿਆ ਹੀ ਹੋਇਆ। ਬਾਬਾ ਦੀਪ ਸਿੰਘ ਦੇ, ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਉਹਨਾਂ ਦੇ ਜੂੜੇ ਵਾਲੇ ਚੱਕਰ ਛੋਟੇ ਵਿੱਚ ਵੀ ਮੂਲ ਮੰਤਰ ਪੂਰਾ ਹੀ ਲਿਖਿਆ ਹੁੰਦਾ, ਹੁਣ ਵੀ ਹੈ ਉਹ। ਇਸ ਤਰੀਕੇ ਨਾਲ ਜਿਹੜੀ ਚੀਜ਼ ਹੈ ਕੋਈ ਹੈ ਤਾਂ ਗੱਲ ਜ਼ਰੂਰ। ਸੋ ਜਿਵੇਂ ਮਹਾਰਾਜ ਨੂੰ ਸਿੰਘਾਂ ਨੇ ਪੁੱਛਿਆ ਸੀ ਕਿ ਮਹਾਰਾਜ ਇਹਦਾ ਨਿਰਣਾ ਕਰੋ ਵੀ ਜਿਹੜਾ ਤੁਸੀਂ ਕਿਹਾ ਆ ਝਟਕਾ ਆਦਿਕ ਜਿਹੜਾ ਖਾਣ ਬਾਰੇ ਆ ਹੁਣ ਦੀ ਗੱਲ ਹੈ ਥੋੜ੍ਹੇ ਚਿਰ ਦੀ ਹੋਈ। ਮਹਾਰਾਜ ਕਹਿੰਦੇ ਮੈਂ ਇੱਕ ਗੱਲ ਕਹੀ ਸੀ ਦੂਜੀ ਕੋਲੋਂ ਹੀ ਬਣਾ ਲਈ। ਮੈਂ ਇਹ ਕਿਹਾ ਸੀ ਕਿ ਮੁਸਲਮਾਨੀ ਢੰਗ ਨਾਲ ਬਣਾਇਆ ਹੋਇਆ ਕੁੱਠਾ ਨਹੀਂ ਖਾਣਾ। ਕਹਿੰਦੀ ਇਹਨਾਂ ਨੇ ਹੁਣ ਕੋਲੋਂ ਗੱਲ ਬਣਾ ਲਈ ਵੀ ਝਟਕਾ ਖਾ ਸਕਦਾ। ਮਹਾਰਾਜ ਕਹਿੰਦੇ ਮੈਂ ਤਾਂ ਜੀਵ ਹੱਤਿਆ ਦੇ ਹੱਕ ਵਿੱਚ ਹੀ ਨਹੀਂ, ਮੈਂ ਨਹੀਂ ਚਾਹੁੰਦਾ ਕਿ ਜੀਵ ਦੀ ਹੱਤਿਆ ਕਰੋ। ਹਾਂ ਅਸੀਂ ਜੇ ਸਿੰਘਾਂ ਦੇ ਗਲ ਲਏ ਨੇ, ਸੀਸ ਲਾਹੇ ਨੇ, ਕਾਲ ਪੁਰਖ ਨੂੰ ਭੇਟਾ ਕੀਤੇ ਸੀਸ, ਤਾਂ ਕਹਿੰਦੇ ਅਸੀਂ ਫਿਰ ਜਿਉਂਦੇ ਵੀ ਤਾਂ ਕੀਤੇ ਆ ਨਾ। ਅਤੇ ਜੇ ਅਸੀਂ ਕਿਸੇ ਜਾਨਵਰ ਨੂੰ ਤੀਰ ਮਾਰਿਆ ਹੈ, 84 ਚੋਂ ਕੱਢਣ ਲਈ ਮਾਰਿਆ, ਕਈ ਪੁਰਾਣੇ ਤੁਰੇ ਆਉਂਦਿਆਂ ਨੂੰ ਤਾਰਿਆ ਹੈ, ਸਾਡਾ ਕੋਈ ਮਕਸਦ ਜੀਵ ਹੱਤਿਆ ਦਾ ਨਹੀਂ ਸੀ। ਕਹਿੰਦੇ ਜਿਹੜੇ ਲੋਕ ਘਰਾਂ ਬਾਰਾਂ ਵਿੱਚ ਬੈਠ ਕੇ ਸਾਰੀਆਂ ਮੌਜਾਂ ਮਾਣਦੇ ਹੋਏ, ਜ਼ਬਾਨ ਦਾ ਸਿਰਫ ਸਵਾਦ ਮੁੱਖ ਰੱਖਦੇ ਹੋਏ ਕਹਿੰਦੇ ਨੇ, ਕਹਿੰਦੇ ਦੇਖੋ ਬਾਣੀ ਅੰਦਰ ਅਸੀਂ ਲਿਖ ਦਿੱਤਾ ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ। ਕਹਿੰਦੇ ਦੇਖੋ ਭਾਈ ਲੇਖਾ ਜ਼ਰੂਰ ਦੇਣਾ ਪੈਣਾ, ਕਹੋ ਚਾਹੇ ਕੁਛ ਵੀ ਤੁਸੀਂ। ਇਸ ਕਰਕੇ ਮਹਾਰਾਜ ਨੇ ਇਸ ਚੀਜ਼ ਨੂੰ ਬਿਲਕੁਲ ਰਿਜੈਕਟ ਕਰ ਦਿੱਤਾ। ਕਹਿੰਦੇ ਮੈਂ ਇਹ ਗੱਲ ਕਹੀ ਹੋਈ ਨਹੀਂ, ਇਹ ਬਾਅਦ ਵਿੱਚ ਇਹਨਾਂ ਸਾਰਿਆਂ ਨੇ ਬਣਾਈ ਹੈ। ਤਾਂ ਤਾਂ ਸਤਿਗੁਰੂ ਮਹਾਰਾਜ ਬਹੁਤ ਸਾਰੀਆਂ ਚੀਜ਼ਾਂ ਨੂੰ ਨਾ ਕਰ ਦਿੰਦੇ ਨੇ, ਜਦੋਂ ਸਤਿਗੁਰੂ ਆਪ ਪ੍ਰਗਟ ਹੋ ਕੇ ਨਾ ਕਰ ਦਿੰਦੇ ਨੇ ਤਾਂ ਉਸ ਵਕਤ ਫਿਰ ਆਪਾਂ ਉੱਥੇ ਬਿਲਕੁਲ ਉਸੇ ਗੱਲ ਉੱਤੇ ਹੀ ਖੜ ਜਾਣਾ। ਬਾਕੀ ਦੁਨੀਆ ਜੋ ਕਰਦੀ ਕਰੇ, ਹਰੇਕ ਨੇ ਆਪੋ ਆਪਣਾ ਲੇਖਾ ਸੰਸਾਰ ਦੇ ਅੰਦਰ ਜੋ ਕਰਮ ਕਰਨਾ ਹੈ ਉਹ ਧਰਮ ਰਾਜੇ ਕੋਲ ਜਾ ਕੇ ਹਰੇਕ ਨੇ ਆਪਣਾ ਆਪਣਾ ਲੇਖਾ ਦੇਣਾ ਹੈ।
ਜਹ ਤੇ ਸੋ ਗਏ ਤੇ ਠੌਰ ਆਏ ਸੁਖ ਦਾਸ ਦਏ ਜਿਹ ਨਾਮ ਜਪਾਈ।
ਹੁਣ ਜਿੱਥੋਂ ਮਹਾਰਾਜ ਗਏ ਸੀ ਉੱਥੇ ਹੀ ਵਾਪਸ ਆ ਗਏ ਨੇ, ਸ੍ਰੀ ਸੁਲਤਾਨਪੁਰ ਸਾਹਿਬ। ਦਾਸਾਂ ਨੂੰ ਸੁੱਖ ਦੇਣ ਵਾਲੇ, ਨਾਮ ਜਪਾਉਣ ਵਾਲੇ, ਦਾਸਾਂ ਨੂੰ ਸੁੱਖ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਆ ਗਏ।
ਗੁਰ ਕਿੰਕਰ ਲੈ ਕਰ ਚੀਰ ਬਰੰਗ ਫਿਰ ਤੀਰ ਬਈ ਨਿਤ ਹੋਵੇ ਆਈ।
ਉਹ ਕੱਪੜੇ ਜਿਹੜੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ, ਗੁਰੂ ਕਾ ਜਿਹੜਾ ਦਾਸ ਹੈ ਜਿਹਦੇ ਕੋਲ ਵਸਤਰ ਸਨ ਮਹਾਰਾਜ ਦੇ, ਬਰੰਗ ਤੋਂ ਭਾਵ ਸ੍ਰੇਸ਼ਟ, ਉਹ ਖੜਾ ਹੈ ਕਿਨਾਰੇ ਦੇ ਉੱਤੇ ਵੇਖਦਾ ਰਹਿੰਦਾ ਕਿ ਸੱਚੇ ਪਾਤਸ਼ਾਹ ਆਉਣਗੇ। ਬੇਬੇ ਨਾਨਕੀ ਨੇ ਕਹਿ ਤਾ ਆਉਣਗੇ, ਪੱਕਾ ਆਉਣਗੇ, ਅੱਜ ਤੋਂ ਤੀਜੇ ਦਿਨ ਨੂੰ ਆ ਜਾਣਾ। ਮਾਤਾ ਸੁਲੱਖਣੀ ਨੂੰ ਵੀ ਕਹਿਤਾ ਵਿਸ਼ਵਾਸ ਕਰੋ ਮੇਰੀ ਗੱਲ 'ਤੇ, ਔਰ ਅਰਦਾਸ ਕਰ ਦਿੱਤੀ ਗੁਰੂ ਨਾਨਕ ਦੇਵ ਜੀ ਨੂੰ ਸਾਰੀ ਰਾਤ ਬੈਠ ਕੇ ਸਮਾਧੀ ਲਾ ਕੇ, ਕਿ ਵੀਰ ਜੀ ਤੁਸੀਂ ਮੇਰੇ ਨਾਲ ਵਚਨ ਕੀਤਾ ਕਿ ਬੇਬੇ ਜਦ ਤੂੰ ਯਾਦ ਕਰੇਂਗੀ ਮੈਂ ਆਵਾਂਗਾ, ਅਤੇ ਹੁਣ ਤੁਸੀਂ ਦੇਰ ਨਾ ਲਾਓ, ਇੱਥੇ ਬਹੁਤ ਸੰਗਤ ਉਦਾਸ ਹੈ, ਰੌਲਾ ਬੜਾ ਪਿਆ ਹੋਇਆ। ਤੋ ਗੁਰੂ ਨਾਨਕ ਦੇਵ ਜੀ ਪ੍ਰਗਟ ਹੋ ਗਏ ਆ ਕਰਕੇ, ਉਹ ਥਾਂ ਕਵੀ ਜੀ ਆਪ ਦੱਸਣਗੇ।
ਦੋਹਰਾ ਜੈ ਪਰਵਿਸੈ ਇੱਕ ਤੋ ਕੋਸ ਤਹਿ ਹੈ ਨਿਕਸੇ ਗੁਰਪ੍ਰਵੀਨ।
ਜਿੱਥੇ ਬੇਰ ਸਾਹਿਬ ਦੇ ਅਸਥਾਨ ਤੇ ਬੇਈ ਨਦੀ ਚ ਮਹਾਰਾਜ ਪ੍ਰਵੇਸ਼ ਹੋਏ ਸੀ, ਉੱਥੋਂ ਲਗਭਗ ਇੱਕ ਕੋਹ ਦੀ ਵਿੱਥ ਤੇ ਸਤਿਗੁਰੂ ਸੱਚੇ ਪਾਤਸ਼ਾਹ ਆ ਕੇ ਪ੍ਰਗਟ ਹੋ ਗਏ।
ਸੰਤ ਘਾਟ ਅਬ ਲਗ ਵਿਦਤਾ ਦਰਸਹਿ ਸੁਖ ਸੋ ਚੀਨ।
ਜੇ ਸੁਲਤਾਨਪੁਰ ਸਾਹਿਬ ਜਾਈਏ ਤਾਂ ਪਿੱਛੇ ਜੇ ਜਾ ਕੇ ਉਹ ਥਾਂ ਜਿਹੜਾ ਪੈਂਦਾ, ਜਦੋਂ ਮੈਂ ਗਿਆ ਸੀ ਉਦੋਂ ਤਾਂ ਉੱਥੋਂ ਅਨਾਜ ਮੰਡੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਸੀ, ਬਹੁਤ ਹੀ ਗੰਦੀ ਥਾਂ ਸੀ ਉੱਥੇ ਉਦੋਂ। ਹੁਣ ਤਾਂ ਕਹਿੰਦੇ ਬੜਾ ਹੀ ਅੱਛਾ ਬਣਾਇਆ, ਸੰਤ ਸੀਚੇਵਾਲ ਜੀ ਨੇ ਬੜੀ ਕਿਰਪਾ ਕੀਤੀ ਆ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉੱਥੇ ਫੁੱਲ ਬੂਟੇ ਲਾਏ ਨੇ, ਸੁਲਤਾਨਪੁਰ ਸਾਹਿਬ ਨੂੰ ਸੋਹਣਾ ਬਣਾਇਆ। ਤੋ ਉਸ ਥਾਂ ਦੇ ਉੱਤੇ ਸੰਤ ਘਾਟ ਜਿਹੜਾ ਗੁਰਦੁਆਰਾ ਹੈ, ਸੋ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਪ੍ਰਗਟ ਕੀਤਾ ਹੈ, ਉਹ ਥਾਂ ਹੁਣ ਵੀ ਮੂਲ ਮੰਤਰ ਉੱਥੇ ਉਨਾ ਹੀ ਲਿਖਿਆ ਹੋਇਆ। ਇੱਕ ਚੀਜ਼ ਮੈਂ ਜਾ ਕੇ ਨੋਟ ਕੀਤੀ ਸੀ ਕਿ ਸੁਲਤਾਨਪੁਰ ਸਾਹਿਬ ਦੇ ਜਿੰਨੇ ਗੁਰੂ ਘਰ ਨੇ ਸਾਰਿਆਂ ਦੇ ਉੱਤੇ ਗੁੰਬਜ ਜਿਹੜੇ ਉਦੋਂ ਲੱਗੇ ਸੀ, ਗੁੰਬਜ ਦੇ ਉੱਤੇ ਕਲਸ ਸੀ, ਉਹ ਸਟੀਲ ਦੇ ਬਣੇ ਹੋਏ ਲੱਗੇ ਅਤੇ ਉਹਨਾਂ ਉੱਤੇ ਜੰਗਾਲ ਲੱਗੀ ਹੋਈ ਸੀ। ਕੋਈ ਸਿੱਖ ਕੌਮ ਨੂੰ ਮਤਲਬ ਨਹੀਂ ਵੀ ਅਸੀਂ ਉੱਥੇ ਕੋਈ ਮਾੜਾ ਮੋਟਾ ਸੇਵਾ ਕਰਾ ਦਈਏ। ਹੁਣ ਨਹੀਂ ਮੈਨੂੰ ਪਤਾ ਉੱਥੇ ਕਿਵੇਂ ਹੈ, 20 ਸਾਲ ਪਹਿਲਾਂ ਦੀ ਗੱਲ ਦੱਸੀ ਮੈਂ, ਉਦੋਂ ਬਾਅਦ ਮੌਕਾ ਵੀ ਨਹੀਂ ਲੱਗਿਆ ਜਾਣ ਦਾ। ਸੋ ਇਸ ਢੰਗ ਦੇ ਨਾਲ ਮੇਰੇ ਮਨ 'ਚ ਇਹ ਸੀ ਕਿ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਮਾਇਆ ਨੂੰ ਆਪਣੇ ਤੋਂ 12 ਕੋਹ ਦੂਰ ਰੱਖਿਆ, ਸ਼ਾਇਦ ਤਾਂ ਨਹੀਂ ਇੱਥੇ ਸੋਨਾ ਲੱਗਿਆ ਹੋਇਆ। ਔਰ ਇਸੇ ਤਰ੍ਹਾਂ ਹੀ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਥਾਨਾਂ 'ਤੇ ਗੋਇੰਦਵਾਲ ਸਾਹਿਬ ਹੈ, ਕਿ ਉੱਥੇ ਬੜਾ ਸੁੰਦਰ ਸਥਾਨ, ਉੱਪਰ ਗੁੰਬਜ ਵੀ ਸਾਰਾ ਵਧੀਆ। ਲੋੜ ਹੈ ਸਾਨੂੰ ਗੁਰਾਂ ਦੇ ਜਿਹੜੇ ਪਾਵਨ ਸਥਾਨ ਨੇ ਉਹਨਾਂ ਦਾ ਧਿਆਨ ਦੇਣ ਦੀ।
ਸਵਈਆ ਸਰਦਾ ਔਰ ਪੂਰ ਨਿਹਾਰਤ ਵਾਰ ਗੁਰੂ ਪਦ ਪ੍ਰੇਮ ਮੈਂ ਹੋਤ ਅਧੀਰਾ।
ਹੁਣ ਸ਼ਰਧਾ ਦੇ ਨਾਲ ਸੇਵਾਦਾਰ ਵੇਖਦਾ ਜਲ ਦੇ ਵਿੱਚ, ਮੁਰਾਦ ਹੈ ਕਿ ਮਨ ਦੇ ਵਿੱਚ ਦੇਖਦਾ, ਔਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਡੀਕ ਰਿਹਾ ਬੜੇ ਪ੍ਰੇਮ ਨਾਲ, ਧੀਰਜ ਤੋਂ ਰਹਿਤ ਹੋ ਕੇ।
ਮੁਖ ਸੋਚਤ ਲੋਚਨ ਨੀਰ ਵਿਮੋਚਤ ਚੋਪਤ ਚੀਤ ਹਲੈ ਚਖ ਨੀਰਾ।
ਮੁਖ ਦੇ ਵਿੱਚ ਸੋਚਦਾ ਇਸ ਢੰਗ ਦੇ ਨਾਲ ਮੁਰਾਦ ਕੇ ਮਨ ਦੇ ਵਿੱਚ, ਅਤੇ ਜਿਹੜਾ ਅੱਖਾਂ ਦੇ ਵਿੱਚੋਂ ਜਲ ਜਾ ਰਿਹਾ ਹੈ ਬਹੁਤ ਜ਼ਿਆਦਾ ਪਾਣੀ ਵਹਾਉਂਦਾ ਹੈ। ਚੌਂਪਤ ਚੀਤ ਚਿੱਤ ਦੇ ਵਿੱਚ ਉਛਾਲਾ ਆ ਰਿਹਾ ਵਾਰ ਵਾਰ ਕਿ ਕਦੋਂ ਆਉਣਗੇ, ਕਦੋਂ ਜੇ ਕਿਸੇ ਮੱਛੀ ਕਰਕੇ ਵੀ ਪਾਣੀ ਹਿੱਲ ਜਾਂਦਾ ਹੈ ਤਾਂ ਵੀ ਸੇਵਾਦਾਰ ਕੱਪੜੇ ਲੈ ਕੇ ਖੜਾ, ਆਓ ਆ ਗਏ ਮਹਾਰਾਜ, ਉਹ ਭੁਲੇਖਾ ਪੈਂਦਾ ਉਹਨੂੰ। ਜੇ ਕੋਈ ਮੱਛੀ ਵੀ ਪਾਣੀ ਹਿਲਾ ਦੇਵੇ ਇਹ ਉਹਨੂੰ ਐਂ ਲੱਗਦਾ ਉਹ ਨਿਕਲਣ ਲੱਗੇ ਹੁਣ ਬਾਹਰ। ਉਹ ਕੱਪੜੇ ਲੈ ਕੇ ਵਿਚਾਰਾ ਉੱਥੇ ਜਾਂਦਾ ਸਵੇਰੇ, ਖੜਾ ਰਹਿੰਦਾ ਹੈ।
ਇਸ਼ਨਾਨ ਸਮੇਂ ਨਿਕਸੇ ਕੁਰ ਨਾ ਕਰੋ ਵਾਸਰ ਤੀਨ ਬੇਤਾਏ ਗਹੀਰਾ।
ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਇਸ਼ਨਾਨ ਦੇ ਸਮੇਂ ਤੇ ਗਏ ਸੀ ਅੰਦਰ, ਉਸੇ ਸਮੇਂ ਤੇ ਕਿਰਪਾ ਦੀ ਖਾਣ ਗੁਰੂ ਨਾਨਕ ਦੇਵ ਜੀ ਮਹਾਰਾਜ 3 ਦਿਨ ਬਤੀਤ ਕਰਕੇ ਗਹੀਰ ਸਤਿਗੁਰੂ ਮਹਾਰਾਜ, ਗੰਭੀਰ ਸਤਿਗੁਰੂ ਮਹਾਰਾਜ ਪ੍ਰਗਟ ਹੋ ਗਏ।
ਦ੍ਰਿਗ ਦੇਖਤ ਹੀ ਉਮਗਾ ਅਨੁਰਾਗ ਸੁਭਾਗ ਜੋ ਦਾਸ ਖਰਾ ਜਲ ਤੀਰਾ।
ਜਿਹੜਾ ਜਲ ਦੇ ਕਿਨਾਰੇ ਤੇ ਖੜਾ ਦੂਰ ਤੱਕ ਨਿਗਾਹ ਮਾਰਦਾ, ਕਦੇ ਤੁਰ ਕੇ ਉੱਧਰ ਚਲਿਆ ਜਾਂਦਾ ਕਿਲੋਮੀਟਰ, ਕਦੇ ਉੱਧਰ ਚਲਿਆ ਜਾਂਦਾ ਲੱਭਦਾ ਫਿਰਦਾ। ਜਦ ਗੁਰੂ ਨਾਨਕ ਦੇਵ ਜੀ ਨੂੰ ਉਹਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤਾਂ ਉਸੇ ਵਕਤ ਹੀ ਜਿਵੇਂ ਇੱਕਦਮ ਉਤਸ਼ਾਹ ਆ ਗਿਆ ਮਨ ਦੇ ਅੰਦਰ, ਜਲ ਦੇ ਕਿਨਾਰੇ ਤੇ ਖੜਾ ਹੀ ਛਾਲਾ ਮਾਰਨ ਲੱਗ ਪਿਆ।
ਦੌਰ ਕਰੀ ਪਦ ਮੈਂ ਅਭਵੰਦਨ ਅੰਬਰ ਦੀਨ ਸੁਖ ਅੰਬਰ ਪਾਇਓ।
ਮਹਾਰਾਜ ਨੂੰ ਦੂਰੋਂ ਹੀ ਦੇਖ ਲਿਆ ਕਿ ਉਹ ਬਾਹਰ ਆ ਗਏ ਨੇ, ਦੌੜ ਕੇ ਜਾ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਉਹ ਬਸਤਰ ਦਿੱਤੇ ਹਨ, ਸ੍ਰੇਸ਼ਟ ਸੁਖ ਮਨ ਨੂੰ ਆਇਆ ਹੈ।
ਦੇਖ ਦਿਆਲ ਤਿਸੈ ਤਿਹ ਕਾਲ ਨਿਹਾਲ ਪਿਓ ਇਬ ਵੈਨ ਅਲਾਇਓ।
ਦੇਖ ਕਰਕੇ ਦਿਆਲੂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਦੇਖ ਦਿਆਲ ਤਿਸੈ ਤਿਹ ਕਾਲ, ਦਿਆਲ ਸਤਿਗੁਰੂ ਨੇ ਜਦੋਂ ਦੇਖਿਆ ਉਸ ਵੱਲ, ਕਿਉਂਕਿ ਪਰਮਾਤਮਾ ਵਾਹਿਗੁਰੂ ਦੇ ਦਰ ਤੋਂ ਆਏ ਨੇ, ਨਿਹਾਲ ਪਿਓ, ਨਿਹਾਲ ਪਿਓ, ਤੂੰ ਭਾਈ ਨਿਹਾਲ ਹੋ ਗਿਆ, ਨਿਹਾਲ ਹੋ ਗਿਆ, ਨਿਹਾਲ ਹੋ ਗਿਆ, ਇਹ ਬੈ ਨਾ ਲਾਇਓ, ਇਸ ਤਰ੍ਹਾਂ ਦੇ ਬਚਨ ਕਹੇ ਹਨ।
ਸੂਟ ਕਪਾਟ ਗਾਏ ਚਟਤੀ ਭ੍ਰਮ ਠਾਟ ਹਟਾ ਘਟ ਗਿਆਨ ਸੁਹਾਇਓ।
ਕਿਉਂਕਿ ਉਹਨੇ ਪਹਿਲਾਂ ਦਰਸ਼ਨ ਕੀਤੇ, ਹੁਣ ਮਹਾਰਾਜ ਸੱਚਖੰਡ ਤੋਂ ਆਏ ਨੇ, ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਰੂਪ ਕਰਕੇ ਭੇਜਿਆ ਆਪ ਨੂੰ ਸੰਸਾਰ 'ਤੇ, ਉਹ ਬੰਦੇ 'ਤੇ ਜਦ ਨਿਗਾਹ ਪਈ ਕਪਾਟ ਖੁੱਲ੍ਹ ਗਏ ਅੰਦਰੋਂ ਉਹਦੇ, ਚਟਤੀ ਤੋਂ ਭਾਵ ਛੇਤੀ ਨਾਲ ਹੀ, ਭ੍ਰਮ ਠਾਟ ਹਟਾ, ਜਿਹੜਾ ਭਰਮ ਬਣਿਆ ਹੋਇਆ ਸੀ ਮਨ ਦੇ ਅੰਦਰ, ਉਹ ਭਰਮ ਹੈ ਕਿ ਛੌੜ ਕੱਟ ਕੇ ਮਹਾਰਾਜ ਨੇ ਉਹਦੇ ਅੰਦਰ ਚਾਨਣ ਕਰ ਦਿੱਤਾ, ਉਹ ਬੰਦੇ ਨੂੰ ਬ੍ਰਹਮ ਗਿਆਨ ਹੋ ਗਿਆ।
ਮੰਦ ਹੈ ਮੰਦ ਚਲੇ ਪੁਰਕੋ ਜੋ ਦੰਭ ਨਿਕੰਦਨ ਕੋ ਭਵ ਆਇਓ।
ਹੌਲੀ ਹੌਲੀ ਸੱਚੇ ਪਾਤਸ਼ਾਹ ਵਸਤਰ ਪਹਿਨ ਕੇ ਸੋਹਣੇ ਪੁਰੀ ਵੱਲ ਸੁਲਤਾਨਪੁਰ ਸਾਹਿਬ ਦੇ ਅੰਦਰ ਨੂੰ ਜਾ ਰਹੇ ਨੇ। ਜਿਹੜੇ ਸੰਸਾਰ ਦੇ ਵਿੱਚ ਜਿਹੜਾ ਪਖੰਡ ਹੈ ਉਹਨੂੰ ਕੱਟਣ ਵਾਸਤੇ, ਪਖੰਡ ਦਾ ਖੰਡਨ ਕਰਨ ਲਈ ਆਏ ਹਨ।
ਦੋਹਰਾ ਪ੍ਰਥਮਾ ਪ੍ਰਿਤ ਕੋ ਭੇਜਿਓ ਜਾਹੂ ਜਰਾਮ ਅਗਾਰ।
ਨੌਕਰ ਜਿਹੜਾ ਟਹਿਲੂਆ ਸੀ ਸੇਵਾਦਾਰ ਵਸਤਰਾਂ ਵਾਲਾ, ਬ੍ਰਹਮ ਗਿਆਨ ਵੀ ਦੇ ਦਿੱਤਾ ਉਹਨੂੰ, ਉਹਨੂੰ ਕਿਹਾ ਜਾ ਦੌੜ ਕੇ ਜਾ ਭਾਈਆ ਜੈ ਰਾਮ ਦੇ ਘਰ ਜਾ ਤੂੰ।
ਜੈ ਵੈਸੀ ਸ੍ਰੀ ਨਾਨਕੀ ਧਰਿਓ ਧਿਆਨ ਸੁਖ ਸਾਰ।
ਜਾਂ ਦੌੜ ਕੇ ਜਾ ਬੇਬੇ ਨਾਨਕੀ ਤਾਂ ਧਿਆਨ ਧਰ ਕੇ ਬੈਠੀ ਹੈ ਸਮਾਧੀ ਲਾ ਕੇ।
ਸਰਬਿਨ ਸਾਬੀਤੀ ਜਿਸ ਹੈ ਗਿਣਤੀ ਭੰਤ ਅਪਾਰ।
ਬੇਬੇ ਤਾਂ ਰਾਤ ਦੀ ਸਮਾਧੀ ਚ ਲੀਨ ਬੈਠੀ ਹੈ, ਸਾਡਾ ਧਿਆਨ ਕਰਕੇ ਯਾਦ ਕਰੀ ਜਾਂਦੀ ਸਾਨੂੰ, ਜਾ ਕੇ ਬੇਬੇ ਨੂੰ ਸੁਨੇਹਾ ਦੇ ਦੇ।
ਮਮ ਦਿਸਤੇ ਬੰਧਨ ਕਰਹੋ ਸਿਰ ਚਰਨਨ ਪਰ ਧਾਰ।
ਮੇਰੇ ਵੱਲੋਂ ਜਾ ਕਰਕੇ ਨਾ ਬੇਬੇ ਦੇ ਚਰਨਾਂ 'ਤੇ ਮੱਥਾ ਰੱਖ ਦੀ, ਔਰ ਮੱਥਾ ਟੇਕ ਕੇ ਕਹੀਂ ਗੁਰੂ ਨਾਨਕ ਦੇਵ ਜੀ ਨੇ ਮੱਥਾ ਟੇਕਿਆ ਆ ਰਹੇ ਨੇ ਪਿੱਛੇ ਚਲੇ, ਪ੍ਰਗਟ ਹੋ ਗਏ ਗੁਰੂ ਨਾਨਕ ਦੇਵ ਜੀ।
ਸਵਈਆ ਸੁਨ ਸਰੋਨ ਵਿਖੈ ਗਯੋ ਦਾਸ ਤਵੈ ਜਹੈ ਨਾਨਕੇ ਧਿਆਨ ਹੈ ਕੇ ਰਸ ਭੀਨੀ।
ਕੰਨਾਂ ਵਿੱਚ ਇਹ ਬਚਨ ਸੁਣ ਕੇ ਉਹ ਦਾਸ ਦੌੜ ਕੇ ਗਿਆ ਬੇਬੇ ਨਾਨਕੀ ਜੀ ਦੇ ਪਾਸ, ਜਿੱਥੇ ਬੇਬੇ ਨਾਨਕੀ ਜੀ ਇੱਕ ਰਸ ਵੀਰ ਦਾ ਧਿਆਨ ਲਾ ਕੇ ਆਰਾਧਨਾ ਕਰ ਰਹੀ ਹੈ।
ਪਰ ਵਿਸਿਓ ਘਰ ਜਾਏ ਵਿਲੋਕੀ ਤਾਹਾ ਕਰ ਆਸਨ ਬੈਠੀ ਅਡੋਲ ਪਵੀਨੀ।
ਜਾ ਕਰਕੇ ਘਰ ਦੇ ਅੰਦਰ ਪ੍ਰਵੇਸ਼ ਹੋਇਆ ਹੈ, ਉੱਥੇ ਜਾ ਕੇ ਬੇਬੇ ਨੂੰ ਦੇਖਿਆ, ਅਡੋਲ ਇੱਕ ਆਸਣ ਜਿਵੇਂ ਜੋਗੀ ਬੈਠਾ, ਬਰਸਾਂ ਤੋਂ ਸਮਾਧੀ ਲਾ ਕੇ ਇੱਕ ਚਿੱਤ ਇਕਾਗਰ ਹੋ ਕੇ ਬੇਬੇ ਹਿਰਦੇ 'ਚ ਗੁਰੂ ਸਾਹਿਬ ਦੀ ਮੂਰਤ ਨੂੰ ਵਸਾ ਕੇ, ਸਰੂਪ ਨੂੰ ਵਸਾ ਕੇ ਧਿਆਨ ਧਰ ਕੇ ਗੁਰੂ ਨਾਨਕ ਸਾਹਿਬ ਦਾ ਬੈਠੀ ਹੈ।
ਇੱਕ ਭਰਾਤ ਆਰਾਧਨ ਕੇ ਲਿਵ ਲਾਗੇ ਹੈ ਤਾਹੀ ਸਮੇਂ ਤਨ ਬੰਧਨ ਕੀਨੀ।
ਇੱਕ ਭਰਾ ਨੂੰ ਆਰਾਧਨ ਦੀ ਲਿਵ ਲੱਗੀ ਹੋਈ ਹੈ, ਮੇਰਾ ਭਰਾ ਮੇਰਾ ਵੀਰ ਰੱਬ ਹੈ, ਬਸ ਇਸੇ ਵਿੱਚ ਉਹਦੀ ਬਹੁਤ ਸਮਾਧੀ ਲੱਗੀ ਹੋਈ ਹੈ। ਤਾਹੇ ਸਮੇਂ ਤਿੰਨ ਬੰਧਨ ਕੀਨੀ ਦੱਦੇ ਨਾਲ, ਜਾ ਕਰਕੇ ਬੰਦਨਾ ਹਰ ਬੰਦਨਾ ਦੱਦੇ ਨਾਲ ਹੈ, ਇੱਕ ਧੱਦੇ ਨਾਲ ਹੁੰਦਾ ਬੰਧਨ, ਉਹ ਬੰਧਨ ਪੈ ਜਾਣੇ ਹੁੰਦੇ ਨੇ, ਬੰਧਨ ਹੁੰਦਾ ਮੱਥਾ ਟੇਕਣਾ ਜੀ।
ਸੁਨ ਪਉ ਸੁਮਤੇ ਤਬ ਆਇਓ ਹੈ ਸਹੋਦਰ ਵੇਗ ਮਿਲੋ ਕਰ ਸੋਚਣ ਹੀ ਨੀ।
ਕਹਿਣ ਲੱਗੇ ਹੇ ਸਮੱਤ ਵਾਲੀਏ, ਸ਼ੁਭ ਮੱਤੀ ਵਾਲੀਏ, ਭਰਾ ਤੇਰਾ ਆ ਗਿਆ, ਛੇਤੀ ਅੱਖਾਂ ਖੋਲ, ਜਲਦੀ ਮਿਲ ਉਹਨੂੰ, ਕਰ ਸੋਚਣ ਹੀ ਨੀ। ਉਸ ਵਕਤ ਸੋਚਾਂ ਨੂੰ ਕਹਿੰਦੇ ਦੂਰ ਕਰੋ, ਵੀਰ ਤੇਰਾ ਬੇਈ ਨਦੀ ਦੇ ਵਿੱਚੋਂ ਹੀ ਪ੍ਰਗਟ ਹੋ ਗਿਆ ਹੈ।
ਬੈਨ ਸੁਣੇ ਨਿਜ ਨੈਣ ਖੁੱਲੇ ਜਨ ਮਿਰਤ ਮੁਖੰ ਅਮੀ ਧਾਰ ਚੋ ਆਏ।
ਜਦੋਂ ਬਚਨ ਸੁਣੇ ਇੱਕਦਮ ਪਟਕ ਕਰਕੇ ਅੱਖਾਂ ਖੁੱਲੀਆਂ, ਕੀ ਆਖਿਆ? ਕਹਿੰਦੇ ਵੀਰ ਆ ਗਿਆ ਤੁਹਾਡਾ ਗੁਰੂ ਨਾਨਕ ਦੇਵ ਜੀ। ਕਹਿੰਦੇ ਮਾਨੋ ਕੋਈ ਮ੍ਰਿਤੂ ਹੋਇਆ ਹੋਇਆ ਬੰਦਾ ਹੋਵੇ, ਉਹਦੇ ਮੁੱਖ ਵਿੱਚ ਅੰਮ੍ਰਿਤ ਦੀ ਧਾਰਾ ਚੁਆ ਦਈ ਅਤੇ ਇੱਕਦਮ ਬੈਠਾ ਹੋ ਜਾਵੇ, ਮੇਰਾ ਵੀਰ ਆ ਗਿਆ, ਮੈਨੂੰ ਯਕੀਨ ਸੀ ਮੇਰਾ ਵੀਰ ਆਵੇਗਾ।
ਆਨੰਦ ਜੋ ਉਮਗਾ ਉਰਮੈ ਬਹੁ ਜਾਏ ਜਰਾਮ ਕੇ ਪਾਸ ਸੁਣਾਏ।
ਬਹੁਤ ਜ਼ਿਆਦੇ ਆਨੰਦ ਦੇ ਵਿੱਚ ਆ ਗਏ, ਬਹੁਤ ਮਨ ਦੇ ਵਿੱਚ ਆ ਗਿਆ ਆਨੰਦ। ਪਹਿਲਾਂ ਜਾ ਕੇ ਭੱਜ ਕੇ ਪਾਈਆ ਜੈ ਰਾਮ ਜੀ ਨੂੰ ਇਹ ਬਚਨ ਸੁਣਾਇਆ।
ਆਵਤ ਹੈ ਮਨ ਭਾਵਤ ਸੋਦਰ ਦੁੱਖ ਨਸਾਵਤ ਜਾਂ ਦਰਸਾਏ।
ਆ ਗਏ ਮੇਰੇ ਵੀਰ ਜੀ, ਮੇਰਾ ਭਰਾ ਰੱਬ ਮੇਰਾ ਭਰਾ ਆ ਗਿਆ, ਸਾਰੇ ਦੁੱਖਾਂ ਨੂੰ ਹੁਣ ਦੂਰ ਕਰ ਦੇਣਾ ਉਹਨਾਂ ਨੇ, ਸਾਰਿਆਂ ਦੇ ਜਿਹੜੇ ਨੇ ਨਾ ਦੋਸ਼ ਦੁੱਖ, ਜਿਹੜੇ ਦੁੱਖ ਨੇ, ਬਸ ਦਰਸ਼ਨ ਕਰਦੇ ਹੀ ਦੁੱਖ ਦੂਰ ਹੋ ਜਾਣਗੇ। ਹੁਣ
ਦਾਸ ਆਇਓ ਅਬ ਵਾਸ ਕੋ ਦੈ ਕਰੋ ਸੁਧ ਆਵਾਸ ਸੁਨਾਵਨ ਤਾਏ।
ਉਹ ਦਾਸ ਹੁਣੇ ਚੱਲ ਕੇ ਆਇਆ ਹੈ ਖਬਰ ਦੇਣ ਵਾਸਤੇ, ਜਿਹਦੇ ਕੋਲ ਕੱਪੜੇ ਸੀ ਨਾ ਉਹਨਾਂ ਦੇ ਕੱਪੜੇ ਪਹਿਨਾ ਕੇ, ਔਰ ਸੁਧ ਆਵਾਸ ਸੁਨਾਵਨ ਤਾਈ, ਉਹ ਖਬਰ ਸੁਣਾਉਣ ਲਈ ਇੱਥੇ ਆਇਆ ਹੈ ਦੌੜ ਕੇ। ਉਹਨੇ ਮੈਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਗਏ ਹਨ।
ਕਾਨ ਸੁਣੀ ਜਨ ਮੀਨ ਅਨੀਰ ਪੈ ਨੀਰ ਕੇ ਆਨ ਘਟਾ ਬਰਖਾਏ।
ਸੋ ਕੰਨ ਦੇ ਵਿੱਚ ਜਦੋਂ ਇਹ ਗੱਲ ਪਈ ਭਾਈਆ ਜੈ ਰਾਮ ਜੀ ਦੇ, ਉਸ ਵਕਤ ਜਿਵੇਂ ਮੱਛੀ ਹੁੰਦੀ ਆ ਨਾ ਪਾਣੀ ਤੋਂ ਬਿਨਾਂ, ਮਾਨੋ ਉਹਨੂੰ ਫੜ ਕੇ ਫਿਰ ਪਾਣੀ 'ਚ ਪਾ ਦਈਏ, ਉਹ ਫਿਰ ਬੜਾ ਹੀ ਸੁੱਖ ਮਹਿਸੂਸ ਕਰਦੀ ਹੈ, ਸਾਹ ਉਹਦਾ ਸੁੱਖ ਆ ਗਿਆ। ਇਸ ਤਰ੍ਹਾਂ ਮਾਨੋ ਕਹਿੰਦੇ ਬੱਦਲ ਚੜ੍ਹ ਕੇ ਆ ਜਾਵੇ, ਪਾਣੀ ਮੁੱਕਿਆ ਹੋਵੇ ਛੱਪੜ ਦੇ ਵਿੱਚੋਂ ਅਤੇ ਬਰਸਾਤ ਹੋਣ ਲੱਗ ਜੇ, ਮਾਨੋ ਮੱਛੀ ਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ ਕਿ ਹੁਣ ਮੈਨੂੰ ਪਾਣੀ ਮਿਲ ਗਿਆ ਜਿਉਣ ਲਈ। ਭਾਈਆ ਜੈ ਰਾਮ ਨੂੰ ਜਦੋਂ ਖਬਰ ਪਈ ਕੰਨਾਂ ਵਿੱਚ, ਮਾਨੋ ਅੱਖਰ ਨਹੀਂ ਸਨ, ਉਹ ਬੱਦਲ ਦੀ ਗੜਗੜਾਹਟ ਸੀ, ਮਾਨੋ ਕੰਨਾਂ ਦੇ ਵਿੱਚ ਅੰਮ੍ਰਿਤ ਰੂਪ ਬਚਨ ਪੈ ਗਏ।
ਪੀਰ ਸੁਪੀਰਾ ਸਰੀਰ ਅਧੀਰ ਭਾ ਆਨਨ ਅਰੁਣਾਤਾ ਅਤੇ ਆਏ।
ਹੁਣ ਜੋ ਇਸ ਢੰਗ ਦੇ ਨਾਲ ਕਹਿੰਦੇ ਨੇ ਪੀਰ ਸੋਂ ਪੀਰਾ ਤੋਂ ਭਾਵ ਪੀੜ ਦੇ ਨਾਲ ਮੂੰਹ ਪੀਲਾ ਹੋਇਆ ਪਿਆ ਸੀ, ਸਰੀਰ ਜਿਹੜਾ ਸੀ ਉਹ ਧੀਰਜ ਛੱਡ ਚੁੱਕਿਆ ਸੀ, ਢਿਲਕੜਾ ਜਿਹਾ ਹੋ ਗਿਆ, ਔਰ ਇਸ ਢੰਗ ਨਾਲ ਕਹਿੰਦੇ ਨੇ ਆਨਨ ਆਰਨਤਾ ਅਤ ਆਈ, ਮੂੰਹ ਦੇ ਇੱਕਦਮ ਸੁਣ ਕੇ ਉੱਪਰ ਲਾਲੀ ਆ ਗਈ। ਅੱਛਾ ਆ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਤਿੰਨ ਦਿਨਾਂ ਤੋਂ ਉਡੀਕ ਰਹੇ ਸਨ।
ਹੀਨ ਮਨੀ ਜਿਵ ਹੋਏ ਫਨੀ, ਪੁੰਨ ਪਾਏ ਪਰਸਾਨਾ, ਜਯੋ ਪੀਰ ਪਰਾਈ।
ਕਹਿੰਦੇ ਜਿਵੇਂ ਸੱਪ ਦੀ ਮਣੀ ਗਵਾ ਜੇ ਬਹੁਤ ਫਣ ਮਾਰਦਾ, ਔਰ ਮਾਰ ਮਾਰ ਕੇ ਫਣ ਮਰ ਜਾਂਦਾ, ਪਰ ਅਚਾਨਕ ਉਹਦੀ ਮਣੀ ਲੱਭ ਜਾਵੇ ਤਾਂ ਬੜਾ ਪ੍ਰਸੰਨ ਹੁੰਦਾ ਹੈ।
ਦੌਰ ਦੇ ਆਲ ਸੁਆਏ ਮਿਲਾ, ਤਿਹ ਕਾਲ ਆਨੰਦ ਕਹਿਓ ਨਹਿ ਜਾਈ।
ਦੌੜ ਕੇ ਆ ਕੇ ਦਿਆਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈਆ ਜੈ ਰਾਮ ਜੀ ਮਿਲੇ, ਉਸ ਵਕਤ ਦਾ ਜਿਹੜਾ ਆਨੰਦ ਹੈ ਉਹ ਕਿਹਾ ਨਹੀਂ ਜਾ ਸਕਦਾ। ਉਹ ਮਿਲਾਪ ਦਾ ਆਨੰਦ, ਉਹ ਕਿਰਪਾ ਉਹਨਾਂ ਨੂੰ ਹੀ ਪਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਮਿਲਾਪ ਦਾ ਉਦੋਂ ਕੀ ਆਨੰਦ ਹੋਇਆ। ਸੋ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਬਖਸ਼ਿਸ਼ਾਂ ਕੀਤੀਆਂ ਹਨ ਆਪਣੇ ਉੱਤੇ, ਸਤਿਗੁਰੂ ਕਿਰਪਾ ਕਰਨ, ਨਾਮ ਦਾ ਰਸ ਮਾਣੀਏ। ਸੋ ਆਪਾਂ ਨੇ ਥੋੜ੍ਹਾ ਸਮਾਂ ਪਹਿਲਾਂ ਤਾਂ ਦਿੱਤਾ ਕਿਉਂਕਿ ਗੁਰਮੁਖ ਪਿਆਰੇ ਥੋੜ੍ਹੇ ਵਿਚਾਰ ਰੱਖਣੇ, ਆਪਣੇ ਦੂਰੋਂ ਆਏ ਨੇ, ਉਹ ਸਾਰਿਆਂ ਨੇ ਬਹਿ ਕੇ ਵਿਚਾਰ ਵੀ ਸ਼੍ਰਵਣ ਕਰਨੇ ਨੇ। ਆਓ ਪਿਆਰ ਦੇ ਨਾਲ ਕੁਝ ਸਮਾਂ, ਦੋ ਮਿੰਟ ਨਾਮ ਜਪ ਲਈਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।